ایک اوہنکار سری واہگرو جی کی فتح ہے۔ بابا نود سنگھ جی، کو نانک کرتے کیاں باتاں، جو کچھ کرنا سو کر رہا۔ سائیں دے رنگ بےانت نے، اتے اس دی قدرت بھی انند ہے۔ سنسار دی بازی ایسی ہے کہ اس دا انت پاؤنا سوکھا نہیں، کتے رنگ تماشے، کتے خوشیاں تے ہاسے، کتے رون تے کتے وین۔ ایک پاسے خوشی دے واجے وج رہے نے تے دوجے پاسے ماتم ہو رہا ہے۔ ایک پاسے گھوڑیاں گائیاں جا رہی ہیں تاں دوجے پاسے وین پائے جا رہے ہیں۔ سرجنہار اپنی اچھا انوسار جو کچھ کرنا سو کر رہا ہے، اس لئی من دے سنسے چھڑ کے اس بےانت پربھو دی بےانت لیلا دا درشن کرنا تے اس دے پیار اتے یاد وچ رہنا ہی اصلی سکھ ہے۔ اس ویلے ساڈی نظر وچ ایک سندر رمنیک اتے سمندر دے کنارے دا ایک چھوٹا جا پنڈ ہے، جتھے کوئی 25 ورے دا جوان ماپیاں دا سکھاں لدا، کھٹن والا کماؤن والا ویایا وریا ایک لوتا پتر چڑھائی کر گیا ہے۔ اتے سمے دے رواج مطابق اس دے گھر وچ اس ویلے رون پٹن ہو رہا ہے۔ ماں دیاں دل چیرویاں چیکاں، پیو دے ٹھنڈے سا، بھیناں دے دل چیرویں ورلاپ، بھراواں دے دکھ تے سنتاپ، تے استری دیاں گجیاں آہاں، آنڈیاں گوانڈیاں دے افسوس اتے رشتے داراں دے کیرنے، ایہو جا دکھ دائی سما بنا دین دینے کہ راہ چلن والے لوگ بھی دل فڑ کے بہ جاندے نے۔ او نمی ویائی استری جس نے اجے دنیا دا کچھ بھی نہیں سی ویکھیا، وچاری اس حالت وچ ہی دکھی ہو رہی ہے۔ پاویں او لوک لاج کر کے منہ کچھ نہیں کہندی، پر اندروں آوے دی اگ وانگ تپ رہی ہے، سڑ رہی ہے۔ اکھاں پاویں سکیاں نے، پر حیرانی تے دکھ وچ پریشان نے، منو چنتا تے سوچ دی مورت بن گئی ہے۔ شام دا ویلا ہو گیا، سارے رشتے دار مرے ہوئے نوجوان دی شریر دا سسکار کر کے واپس گھر مڑے آئے نے۔ گھر وچ ہن استریاں دی کاواں رولی تے کچھ کٹ گئی ہے، پر پہلی رات ہون کر کے حالاں ہنجو وگدے ہی پئے نے۔ ودھوا استری اپنے پیارے پتی دی یاد وچ ایک کونے وچ بیٹھی سسک دی تے بسک دی پئی ہے۔ آخدے نے کہ نیند تا سولی تے بھی آ جاندی ہے، اس نو بھی اس طرح ایک پاسے بیٹھیاں کچھ نیند آئی گئی۔ بس ادھ پچد نیند دا آنا ہی سی کہ ڈراؤنے تے پیانک شکلاں والے جیو دسن لگ پے۔ یہ ترب کے اٹھی، کچھ سکنٹ اکھاں مڑدیا ہویا اس نے بتائے، ਬੈਠਿਆਂ ਬੈਠਿਆਂ ਫਿਰ ਅੱਖ ਲੱਗ ਗਈ। ਹੁਣ ਇਸ ਦੀ ਨਜ਼ਰ ਦੂਜੀ ਦੁਨੀਆਂ ਵਿੱਚ ਪਹੁੰਚ ਗਈ, ਜਿੱਥੇ ਇਹ ਧਰਮ ਰਾਜੇ ਦੇ ਦੇਸ਼ ਦੀ ਸੈਰ ਕਰ ਰਹੀ ਹੈ, ਜਿੱਥੇ ਹਰ ਵੇਲੇ ਚੀਕਾਂ ਕੂਕਾਂ ਪੁਕਾਰਾਂ ਹਾਏ ਹਾਏ ਮਰ ਗਿਆ ਦੁਹਾਈਆਂ ਪੈ ਰਹੀਆਂ ਨੇ। ਧਰਮ ਰਾਜੇ ਦੇ ਦਰਬਾਰ ਵੱਲ ਜਾ ਕੇ ਵੇਖਿਆ ਤਾਂ ਪਿਆਰਾ ਪਤੀ ਦੋ ਜਮਦੂਤਾਂ ਦੇ ਪਹਿਰੇ ਵਿੱਚ ਧਰਮਰਾਜ ਦੇ ਸਾਹਮਣੇ ਖੜਾ। ਧਰਮਰਾਜ ਨਿਆਂ ਕਰ ਰਿਹਾ, ਇਹਨੇ ਨੂੰ ਘਰ ਵਿੱਚ ਕਿਸੇ ਦੇ ਆਉਣ ਨਾਲ ਫਿਰ ਚੀਕ ਝਿਆੜਾ ਸ਼ੁਰੂ ਹੋ ਗਿਆ ਤਾਂ ਇਸ ਦੀ ਵੀ ਜਾਗ ਖੁੱਲ ਗਈ। ਇਸ ਤਰ੍ਹਾਂ ਦੋ ਚਾਰ ਦਿਨ ਲੰਘ ਗਏ, ਪਤੀ ਦਾ ਵਿਛੋੜਾ, ਸੰਸਾਰ ਤੋਂ ਉਦਾਸੀ, ਸਦਾ ਦੇ ਸੁੱਖਾਂ ਦਾ ਨਾਸ, ਮੌਤ ਦਾ ਡਰਾਵਾ, ਪਰਲੋਕ ਦਾ ਸੁਪਨਾ, ਇਹਨਾਂ ਸਾਰੀਆਂ ਗੱਲਾਂ ਨੇ ਮਿਲ ਕੇ ਇਸ ਨੌਜਵਾਨ ਔਰਤ ਦੇ ਮਨ ਨੂੰ ਇਸ ਗੱਲ ਲਈ ਤਿਆਰ ਕਰ ਦਿੱਤਾ ਕਿ ਇਹ ਇਸ ਸੰਸਾਰ ਨੂੰ ਤਿਆਗਣ ਤੋਂ ਪਹਿਲਾਂ ਪਰਲੋਕ ਦੀ ਭਾਵ ਦੂਸਰੇ ਜਹਾਨ ਦੀ ਕੁਝ ਖੋਜ ਕਰ ਸਕੇ। ਇਸ ਲਈ ਇਸ ਨੇ ਇੱਕ ਬੁੱਢੀ ਮਾਈ ਨੂੰ, ਜੋ ਰਿਸ਼ਤੇਦਾਰੀ ਵਿੱਚ ਇਸ ਦੀ ਦਾਦੀ ਲੱਗਦੀ ਸੀ ਅਤੇ ਚੰਗੇ ਧਾਰਮਿਕ ਸੁਭਾਅ ਵਾਲੀ ਸੀ, ਇਸ ਨੇ ਉਸ ਨੂੰ ਆਪਣੇ ਮਨ ਦਾ ਸਾਰਾ ਹਾਲ ਕਹਿ ਸੁਣਾਇਆ। ਅੱਗੋਂ ਉਸ ਬੁੱਢੀ ਦਾਦੀ ਨੇ ਸਮੇਂ ਅਨੁਸਾਰ ਬਹੁਤ ਸਾਰੇ ਧੀਰਜ ਬਣਾਉਣ ਵਾਲੇ ਬਚਨ ਕਹੇ ਤੇ ਨਾਲ ਇਹ ਵੀ ਆਖਿਆ ਕਿ ਆ ਕਾਵਾਂ ਰੌਲੀ ਰੋਣ ਪਿੱਟਣ ਵਾਲੇ ਚਾਰ ਦਿਨ ਲੰਘ ਲੈਣ, ਮੈਂ ਤੇਰੇ ਲਈ ਕੋਈ ਜਪ ਤਪ ਜਾਂ ਪੁੰਨ ਵਾਲਾ ਰਸਤਾ ਲੱਭ ਦਿਆਂਗੀ ਜਿਹਦੇ ਨਾਲ ਤੇਰਾ ਜੀਵਨ ਵੀ ਸੌਖਿਆਂ ਕੱਟਿਆ ਜਾਏਗਾ। ਪਰ ਇਸ ਬੁੱਢੀ ਮਾਈ ਨਾਲ ਦੁੱਖ ਦੇ ਦਿਨਾਂ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਸੁਣਦਿਆਂ ਵੈਰਾਗ ਹੋਰ ਪੱਕਾ ਹੁੰਦਾ ਗਿਆ ਤੇ ਇਹ ਰੋਣ ਪਿੱਟਣ ਵਾਲੇ ਦਿਨ ਵੀ ਹੌਲੀ ਹੌਲੀ ਬੀਤਦੇ ਗਏ। ਭਾਵੇਂ ਚਿੰਤਾ ਤੇ ਕਲੇਸ਼ ਹੁਣ ਵੀ ਬਹੁਤ ਹੈ, ਪਰ ਇਸ ਦੁਖੀ ਔਰਤ ਦੇ ਦਿਲ ਨੂੰ ਇਹ ਇੱਛਾ ਬੜੀ ਕਰੜੀ ਲੱਗ ਰਹੀ ਹੈ ਕਿ ਕਿਵੇਂ ਕੋਈ ਰਸਤਾ ਸ਼ਾਂਤੀ ਦਾ ਮਿਲ ਜਾਵੇ।